पुनाम श्री वाहे गुरु साहिब जी सलोक महला तीजा नानक बिन सतगुर ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 554 ਉੱਤੇ ਬਹਾਦਰੀ ਦੀ ਵਾਰ ਅੰਦਰ ਸੁਭਾਏ ਨਾਮ ਹੈ। ਅੱਜ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤੰਗ ਜੀ ਪ੍ਰੇਮੀ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਲਟੀ ਰੰਗ ਬਹਾਏ ਨੂੰ ਗੁਰ ਅੰਗਦ ਸਰੂਪ ਪ੍ਰਤਾਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਭਾਵ ਗੁਰ ਚੇਲੇ ਦੇ ਰਾਸ ਕੀ ਗੁਰੂ ਨੇ ਚੇਲੇ ਅੱਗੇ ਨਮਸਕਾਰ ਕਰਕੇ ਇਹ ਉਲਟੀ ਗੰਗ ਵਹਾ ਦਿੱਤੀ ਔਰ ਗੁਰਤੰਗ ਦੀ ਬਖਸ਼ਿਸ਼ ਕੀਤੀ। ਇਸ ਮਹਾਨ ਪੁਰਬ ਦੀ ਕਥਾ ਨਾਲ ਵੀ ਆਪਾਂ ਜੁੜਨਾ ਹੈ। ਆਓ ਸਭ ਤੋਂ ਪਹਿਲਾਂ ਕਰੋ ਕਿਰਪਾਲਤਾ, ਆਪੋ ਆਪਣੀ ਹਾਜ਼ਰੀ ਲਾਓ, ਅਸੀਸ ਬਖਸ਼ਿਸ਼ ਕਰੋ, ਤੁਹਾਨੂੰ ਆਪਾਂ ਰਲ ਮਿਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜ ਸਕੀਏ। ਜਿੰਨੀਆਂ ਸੰਗਤਾਂ ਜੁੜ ਬੈਠੇ ਹੋ ਜਾਂ ਦੂਰ ਦੁਰਾਡੇ ਦੇਸ਼ ਵਿਦੇਸ਼ ਦੇ ਅੰਦਰ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸੁਰਤੀ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਕਰੋ ਕਿਰਪਾਲਤਾ, ਲਿਆਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਨਾਲ ਪਹਿਲੀਆਂ ਪੰਕਤੀਆਂ ਸਰਵਰ ਕਰੋ ਜੀ। ਸਤਿਗੁਰ ਦੇ ਵਚਨ ਕਹਿੰਦੇ ਭਾਈ ਸਤਿਗੁਰ ਨੂੰ ਮਿਲਣ ਤੋਂ ਬਗੈਰ, ਗੁਰੂ ਤੋਂ ਬਗੈਰ ਸਾਰਾ ਜਗਤ ਅੰਧੇਰੇ ਵਿੱਚ ਹੈ, ਅੰਨਾ ਹੈ ਔਰ ਅੰਧਕਾਰ ਵਿੱਚ ਅੰਧੇ ਹੀ ਕਰਮ ਕਮਾ ਰਿਹਾ। ਇਹਨੂੰ ਭਾਵ ਕਰਮ ਤਾਂ ਲੋਕ ਕਰ ਰਹੇ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਉਹ ਕਰਮ ਸਹੀ ਹੋ ਰਹੇ ਨੇ ਕਿ ਗਲਤ ਹੋ ਰਹੇ ਨੇ। ਹੁਣ ਅੰਨਾ ਬੰਦਾ ਤੁਰਿਆ ਜਾ ਰਿਹਾ, ਉਹਨੂੰ ਕੀ ਪਤਾ ਮੈਂ ਸਹੀ ਜਾ ਰਿਹਾ ਕਿ ਗਲਤ ਜਾ ਰਿਹਾ, ਕਿਉਂਕਿ ਨਾ ਉਹ ਕੋਈ ਸਾਈਨ ਬੋਰਡ ਪੜ੍ਹ ਸਕਦਾ, ਨਾ ਉਹਨੂੰ ਨਜ਼ਰ ਪੈ ਰਿਹਾ, ਉਹ ਤਾਂ ਤਪਕ ਨਾਲ ਤੁਰ ਰਿਹਾ। ਉਹਨੂੰ ਕੋਈ ਦੱਸ ਸਕਦਾ ਭਾਈ ਤੂੰ ਗਲਤ ਰਸਤੇ ਪੈ ਗਏ? ਇਸ ਤਰ੍ਹਾਂ ਸੰਸਾਰ ਦੇ ਅੰਦਰ ਗੁਰੂ ਦੇ ਗਿਆਨ ਤੋਂ ਬਗੈਰ ਆਪਾਂ ਅੰਨੇ ਹਾਂ। ਜੋ ਵੀ ਕਰਮ ਕਰ ਰਹੇ ਸਾਨੂੰ ਲੱਗਦਾ ਆਪਾਂ ਤੁਰ ਰਹੇ ਹਾਂ, ਕਰਮ ਕਰ ਰਹੇ ਹਾਂ, ਪਰ ਇਸ ਗੱਲ ਦਾ ਗਿਆਨ ਗੁਰੂ ਨੇ ਦੇਣਾ ਭਾਈ ਤੂੰ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ, ਪਾਪ ਹੈ ਕਿ ਪੁੰਨ ਹੈ, ਚੰਗਿਆਈ ਹੈ ਕਿ ਬੁਰਿਆਈ ਕਰ ਰਿਹਾ, ਤੂੰ ਸੰਸਾਰ ਵਿੱਚ ਕੀ ਕਰ ਰਿਹਾ। ਜਿੰਨੀ ਦੇਰ ਗੁਰੂ ਦਾ ਗਿਆਨ ਨਹੀਂ, ਜਗਤ ਅੰਨਿਆਂ ਦੀ ਨਿਆਈ ਹੈ। ਇਸੇ ਨੂੰ ਮਹਾਰਾਜ ਇੱਕ ਸਲੋਕ ਵਿੱਚ ਕਹਿੰਦੇ ਨੇ, ਜੇ 100 ਚੰਦਾ ਉੱਡਦੇ ਸੂਰਜ ਚੜ੍ਹੇ 1000, ਇੱਕੋ ਚਾਨਣ ਹੁੰਦਿਆਂ ਗੁਰਬਨ ਘੋਰ ਅੰਧਾਰ, ਇੰਨਾ ਚਾਨਣ ਭਾਵ ਤੇਰੇ ਕੋਲ ਬਾਹਰੀ ਅਕੱਡਮਿਕ ਐਜੂਕੇਸ਼ਨ ਦਾ ਗਿਆਨ ਵੀ ਹੋਵੇ, ਤੂੰ ਪੜ੍ਹਿਆ ਲਿਖਿਆ ਵੀ ਹੋਵੇ, ਪਰ ਇਹ ਗੱਲ ਸੱਚ ਹੈ ਭਲਿਆ, ਗੁਰੂ ਤੋਂ ਬਗੈਰ ਅੰਧਕਾਰ ਅਗਿਆਨਤਾ ਤੂੰ ਅੰਨਾ ਹੈ, ਗੁਰੂ ਤੋਂ ਬਗੈਰ ਹਨੇਰਾ ਵੀ ਹਨੇਰਾ ਹੈ। ਗੁਰੂ ਤੈਨੂੰ ਦੱਸੇਗਾ ਪਾਪ ਕੀ ਹੈ ਤੇ ਪੁੰਨ ਕੀ ਹੈ, ਇਹ ਵਿਚਾਰ ਤੂੰ ਗੁਰੂ ਕੋਲੋਂ ਸਿੱਖੇਗਾ, ਗੁਰੂ ਤੋਂ ਬਗੈਰ ਤੈਨੂੰ ਦੱਸ ਹੀ ਨਹੀਂ ਸਕੇਗਾ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ, ਪਾਪ ਬੁਰਾ ਪਾਪੀ ਕੋ ਪਿਆਰਾ, ਜਿਹੜਾ ਪਾਪ ਕਰਦਾ ਉਹਨੂੰ ਤਾਂ ਪਿਆਰਾ ਲੱਗਦਾ, ਉਹ ਕਹਿੰਦਾ ਨਹੀਂ ਮੈਂ ਪਾਪ ਕਰ ਰਿਹਾ, ਉਹਨੂੰ ਇਸ ਗੱਲ ਦੀ ਸੋਝੀ ਗਿਆਨ ਵੀ ਨਹੀਂ ਹੈ ਕਿ ਇਹ ਚੀਜ਼ ਪਾਪ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਗਣ ਪਾਪਾਂ ਦਾ ਸਾਰਾ, ਪਰ ਉਸ ਪਾਪ ਬਾਰੇ ਗਿਆਨ ਜਿਹੜਾ ਹੈ ਉਹ ਸਤਿਗੁਰੂ ਕਹਿ ਭਾਈ ਗੁਰੂ ਕੋਲੋਂ ਮਿਲਣਾ। ਗੁਰੂ ਤੋਂ ਬਗੈਰ ਤੂੰ ਅੰਧਕਾਰ ਵਿੱਚ ਰਹੇਗਾ, ਸਾਰਾ ਜਗਤ ਅੰਨਾ ਹੈ ਤੇ ਅੰਨੇ ਹੀ ਕਰਮ ਕਮਾ ਰਿਹਾ ਹੈ।
ਸ਼ਬਦ ਸੋ ਚੇਤਨਾ ਲਾਵਈ, ਜਿਤ ਸੁਖ ਵਸੈ ਮਨ ਆਏ।
ਭਾਈ ਸਾਰਾ ਜਗਤ ਸੁਖ ਭਾਲਦਾ ਤੇ ਜਿਸ ਸ਼ਬਦ ਨਾਲ ਚਿੱਤ ਲਾ ਕੇ ਸੁਖ ਮਿਲਣਾ ਉਹ ਸ਼ਬਦ ਨਾਲ ਚਿੱਤ ਹੀ ਨਹੀਂ ਲਾਉਂਦਾ, ਉਧਰਲੇ ਪਾਸੇ ਚਿੱਤ ਜੁੜਿਆ ਹੀ ਨਹੀਂ ਹੈ, ਚਿੱਤ ਸੰਸਾਰ ਵੱਲ ਹੈ। ਤੇ ਸੰਸਾਰ ਦਾ ਨਿਯਮ ਹੈ ਹਰ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਏਗੀ। ਤੁਸੀਂ ਪੜ੍ਹੇ ਲਿਖੇ ਬੈਠੋ, ਇਹਨੂੰ ਵਿਗਿਆਨ ਨੇ ਮੰਨ ਲਿਆ ਕਿ ਧਰਤੀ ਘੁੰਮਦੀ ਹੈ, ਸਾਨੂੰ ਨਜ਼ਰ ਨਹੀਂ ਆ ਰਹੀ। ਕੁਦਰਤ ਦੇ ਨਿਯਮ ਵਿੱਚ ਹਰ ਚੀਜ਼ ਆਪਣੀ ਜਗ੍ਹਾ ਤੋਂ ਪਰਿਕਰਮਾ ਕਰ ਰਹੀ ਹੈ। ਇਵਨ ਇੱਥੋਂ ਤੱਕ ਆਪਣੇ ਸਰੀਰ ਦਾ ਬਲੱਡ ਸਰਕੂਲੇਟ ਸਿਸਟਮ ਜਿਹੜਾ ਹੈ ਉਹ ਵੀ 24 ਘੰਟੇ ਦੇ ਅੰਦਰ ਪਰਿਕਰਮਾ ਕਰ ਰਿਹਾ, ਪੂਰੇ ਸਰੀਰ ਵਿੱਚ ਰੁਕਦਾ ਨਹੀਂ ਹੈ। ਜੇ ਰੁਕਦਾ ਤਾਂ ਰੋਗ ਹੈ, ਉਹ ਪੂਰੇ ਸਰੀਰ ਦੀਆਂ ਨਸਾਂ ਵਿੱਚ ਚੱਲ ਰਿਹਾ ਹੈ। ਹਰ ਇੱਕ ਚੀਜ਼ ਦਿਲ ਦੀ ਧੜਕਣ ਉਹ ਦਿਨੇ ਵੀ ਚੱਲਦੀ ਹੈ, ਰਾਤ ਸੁੱਤਿਆਂ ਪਿਆਂ ਵੀ ਉਹ ਧੜਕਣ ਚੱਲ ਰਹੀ ਹੈ, ਸਵਾਸ ਚੱਲ ਰਹੇ ਨੇ, ਸੁੱਤਿਆਂ ਪਿਆਂ ਵੀ ਸਰੀਰ ਕਰਕੇ ਉਮਰ ਵੱਧਦੀ ਹੈ, ਗੁਰੂ ਦੇ ਅਨੁਸਾਰ ਉਹ ਉਮਰ ਘੱਟਦੀ ਹੈ। ਕੁਦਰਤ ਦੇ ਨਿਯਮ ਦੇ ਧਰਤੀ ਘੁੰਮ ਰਹੀ ਹੈ, ਹਰ ਛੋਟਾ ਗ੍ਰਹਿ ਵੱਡੇ ਗ੍ਰਹਿ ਦੀ ਪਰਿਕਰਮਾ ਕਰ ਰਿਹਾ ਹੈ, ਹਰ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ। ਇਹ ਸੰਸਾਰ ਦਾ ਕੁਦਰਤ ਦਾ ਨਿਯਮ ਹੈ। ਜਿਸ ਪਦਾਰਥਵਾਦੀ ਯੁੱਗ ਵਿੱਚ ਆਪਾਂ ਰਹਿ ਰਹੇ ਸਾਧ ਸੰਗਤ, ਕੁਝ ਸਾਲਾਂ ਬਾਅਦ ਉਹ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ। ਜਿਹੜੇ ਲੋਕ ਉਹਦੇ ਨਾਲ ਗਹਿਰਾ ਚਿੱਤ ਲਾ ਕੇ ਰਹਿ ਜਾਂਦੇ ਨੇ ਉਹ ਲੋਕ ਬਹੁਤ ਦੁਖੀ ਹੋ ਜਾਂਦੇ ਨੇ। ਕੋਈ ਵੀ ਚੀਜ਼ ਨੂੰ ਸੰਸਾਰ ਵਿੱਚ ਪਦਾਰਥ ਨੇ ਆਪਣੀ ਜਗ੍ਹਾ ਛੱਡਣੀ ਹੈ, ਸਰੀਰ ਕਰਕੇ ਉਮਰ ਵੀ ਘਟੇਗੀ, ਜਵਾਨੀ ਤੋਂ ਬੁਢੇਪੇ ਵੱਲ ਵੀ ਜਾਵਾਂਗੇ, ਪਰਿਵਾਰਕ ਸੰਸਾਰਕ ਰਿਸ਼ਤੇ ਵੀ ਇੱਧਰ ਉੱਧਰ ਹੋਣਗੇ। ਸਭ ਇੱਕੋ ਗੱਲ ਕਹੀ, ਇੱਕ ਚੀਜ਼ ਸਥਿਰ ਰਹੇਗੀ, ਸਟੇਬਲ ਰਹੇਗੀ, ਸਟਿਲ ਰਹੇਗੀ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਜੇ ਤੂੰ ਉਹਦੇ ਨਾਲ ਜੁੜ ਗਿਆ ਫਿਰ ਸੰਸਾਰ ਦੇ ਦੁੱਖਾਂ ਵਿੱਚ ਦੁਖੀ ਨਹੀਂ ਹੋਏਗਾ, ਕਿਉਂਕਿ ਸਾਰੀਆਂ ਚੀਜ਼ਾਂ ਤੇਰੀਆਂ ਆਸਾਂ ਟੁੱਟ ਸਕਦੀਆਂ ਨੇ, ਇੱਕ ਰੱਬ ਤੇਰੀ ਆਸ ਨਹੀਂ ਟੁੱਟਣ ਦੇ। ਇਸ ਲਈ ਧਰ ਜੀਵੇ ਦੇ ਇੱਕ ਟੇਕ ਤੂੰ ਲਹਿ ਬਡਾਨੀ ਆਸ, ਨਾਨਕ ਨਾਮ ਧਿਆਈ ਕਾਰ ਵਿਆ ਰਾਸ ਅੱਜ ਮਹਾਰਾਜ ਨੇ ਬਚਨ ਕਿਹਾ ਜਿਹੜੀ ਚੀਜ਼ ਚੋਂ ਸੁੱਖ ਲੈਣਾ ਹੈ ਇਹ ਮਨੁੱਖ ਖੁਦ ਨਾਲ ਚਿੱਤ ਨਹੀਂ ਲਾਉਂਦਾ
ਕਾਮ ਸੋ ਲੱਗਾ ਸਦਾ ਫਿਰ ਅਹਿਮ ਸੋ ਗਲ ਤੋਂ ਬਿਹਾਰੇ
ਸਾਰੀ ਉਮਰ ਤਮਸ ਭਾਵ ਤਮਾਮ ਗੁਣ ਵਿੱਚ ਹੀ ਰਹਿੰਦਾ ਉਹ ਵੀ ਮਿਲਦਾ ਆਹ ਵੀ ਮਿਲਦਾ ਉਹ ਮਿਲਣ ਤੋਂ ਬਾਅਦ ਅੱਗੇ ਹੋਰ ਇੱਛਾ ਜਾਣ ਪੈਂਦੀ ਹੈ ਉਮਰ ਘੱਟਦੀ ਜਾਂਦੀ ਹੈ ਛਾਵਾਂ ਵੱਧਦੀਆਂ ਜਾਂਦੀਆਂ ਨੇ ਦਸ ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਖੋਟ ਗਵਾਵੇ ਜੋ ਮਿਲਿਆ ਉਹਨੂੰ ਭੁੱਲ ਜਾਂਦਾ ਹੈ ਤਮਾਂ ਵੱਧਦੀ ਜਾਂਦੀ ਹੈ ਆਪਣੇ ਬਾਰੇ ਪੁੱਤਾਂ ਬਾਰੇ ਪੋਤਿਆਂ ਬਾਰੇ ਅੱਗੇ ਤੋਂ ਅੱਗੇ ਇਹ ਮਨੁੱਖ ਹੋਰ ਤਮਾਂ ਵੱਧਦੀ ਹੈ ਤੇ ਮਹਾਰਾਜ ਜੀ ਨੂੰ ਬਚਨ ਕਹੇ ਅਹਿਮ ਇਸ ਦਿਨ ਰਾਤ ਭਾਈ ਇਹ ਬੰਦਾ ਜਲਤ ਬਿਹਾਏ ਦੁਖੀ ਨਹੀਂ ਰਹਿੰਦਾ ਇੱਕ ਇੱਛਾ ਪੂਰੀ ਹੋਣ ਤੋਂ ਬਾਅਦ ਹੋਰ ਇੱਛਾ ਜਾਗ ਪੈਂਦੀ ਹੈ ਇਛਾਵਾਂ ਵੱਧਦੀਆਂ ਰਹਿੰਦੀਆਂ ਨੇ ਬੰਦਾ ਮਨ ਕਰਕੇ ਦੁਖੀ ਰਹਿੰਦਾ ਕਦੇ ਵੀ ਸੁਖੀ ਸੈਰ ਸਫਾਈ ਨਹੀਂ ਹੁੰਦਾ ਜੇ ਕੁੱਝ ਪਲਾਂ ਲਈ ਖੁਸ਼ ਹੁੰਦਾ ਫਿਰ ਅਗਲੇ ਕੁੱਝ ਦਿਨਾਂ ਬਾਅਦ ਉਦਾਸ ਹੋ ਜਾਂਦਾ ਤੁਹਾਡਾ ਤਜਰਬਾ ਰਹਿਣਾ ਬਹੁਤ ਮਿਹਨਤ ਕਰਕੇ ਪਲਾਟ ਲਿਆ ਘਰ ਬਣਾਇਆ ਕੋਠੀ ਬਣਾਈ ਫਿਰ ਤੁਸੀਂ ਉਹਦਾ ਉਦਘਾਟਨ ਕਰਦੇ ਹੋ ਰਿਸ਼ਤੇਦਾਰ ਸੱਦਦੇ ਹੋ ਉਹ ਬਹੁਤ ਇਸ ਤਰ੍ਹਾਂ ਉਦੋਂ ਵਿਖਾਇਆ ਜਾਂਦਾ ਵੀ ਜਿਹੜਾ ਆਵੇ ਉਹ ਕਦੇ ਲਾ ਜੂਗਾ ਬੈਡਰੂਮ ਬਹੁਤ ਵਧੀਆ ਬਣਾਏ ਨੇ ਕੋਠੀ ਬਹੁਤ ਜਗ੍ਹਾ ਤੇ ਹੈ ਲੋਕੇਸ਼ਨ ਬਹੁਤ ਵਧੀਆ ਅਪਰੋਚ ਬਹੁਤ ਵਧੀਆ ਇਹ ਆਪਾਂ ਸੁਣਨਾ ਚਾਹੁੰਦੇ ਹਾਂ ਔਰ ਉਹਦੇ ਜੋ ਸਾਧ ਸੰਗਤ ਦੋ ਚਾਰ ਸੌ ਰਿਸ਼ਤੇਦਾਰ ਬੰਦੇ ਆ ਗਏ ਉਹ ਦੋ ਚਾਰ ਸੌ ਬੰਦਿਆਂ ਚੋਂ ਤਿੰਨ ਸਾਢੇ ਤਿੰਨ ਸੌ ਬੰਦਾ ਉਸਤਤ ਕਰਦੇ ਹਾਂ ਤਾਂ ਲੋਕੇਸ਼ਨ ਬਹੁਤ ਵਧੀਆ ਅਪਰੋਚ ਵਧੀਆ ਬਈ ਆਹ ਤਾਂ ਬਹੁਤ ਵਧੀਆ ਬਣਾਇਆ ਤੁਸੀਂ ਖੁਸ਼ ਹੁੰਦੇ ਰਹਿੰਦੇ ਜਾਣ ਲੱਗਿਆ ਇੱਕ ਦੋ ਚਾਰ ਸੱਜਣ ਐਸੇ ਹੋਣਗੇ ਜਿਹੜੇ ਕਹਿੰਦੇ ਜੇ ਕਿਤੇ ਨਾਲ ਦਾ ਵੀ ਪਲਾਟ ਮਿਲ ਜਾਂਦਾ ਤਾਂ ਤੁਹਾਡਾ ਇੱਧਰ ਵਧੀਆ ਗੱਡੀਆਂ ਖੜੀ ਕਰਨੀ ਹੋ ਜਾਣੀ ਸੀ ਇੱਧਰ ਆ ਹੁਣ ਉਸ ਦਿਨ ਤੋਂ ਬਾਅਦ ਉਹ ਚੀਜ਼ ਚੱਲ ਪਈ ਖੁਸ਼ੀ ਅਲੋਪ ਹੋ ਜਾਏਗੀ ਤੁਹਾਡੀ ਤ੍ਰਿਸ਼ਨਾ ਵੱਧ ਜਾਏਗੀ ਨਾਲ ਦਾ ਵੀ ਲੈਣਾ ਗੱਡੀਆਂ ਅਲੱਗ ਖੜੀਆਂ ਹੋ ਜਾਣ ਆਏ ਮੇਰੇ ਲਈ ਆਪ ਕੁਝ ਹੋ ਜਾਏ ਇਸ ਤਰ੍ਹਾਂ ਮਨੁੱਖ ਦੀਆਂ ਇਛਾਵਾਂ ਵੱਧਦੀਆਂ ਨੇ ਉਹ ਤਮਾਂ ਵਿੱਚ ਦੁਖੀ ਰਹਿੰਦਾ ਸਾਹਿਬ ਕਹਿੰਦੇ ਐਨ ਇਸ ਗੱਲ ਭਜੇ ਹਾਏ ਸੰਸਾਰ ਦੇ ਲੋਕ ਗੁਰੂ ਦੇ ਗਿਆਨ ਤੋਂ ਬਗੈਰ ਜਲਦੇ ਵੀ ਰਹਿੰਦੇ ਹਨ
ਜੋ ਤਿਸ ਭਾਵੈ ਸੋਥੀਐ ਕਹਿਣਾ ਕਿਛ ਨਾ ਜਾਏ
ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਹੀਏ ਭਾਈ ਕਹਿਣ ਤੋਂ ਬਾਅਦ ਹੀ ਗੱਲ ਹੈ ਕੀ ਕਹਿ ਸਕਦੇ ਜੋ ਤਿਸ ਭਾਵੈ ਸੋਥੀਐ ਇਹ ਸਭ ਸੰਸਾਰ ਦੇ ਅੰਨੇ ਦੁਖੀ ਲੋਕ ਕਹਿੰਦੇ ਰੱਬ ਦੇ ਹੁਕਮ ਦਿੱਤੀ ਹੈ ਉਹਦੀ ਕਿਰਪਾ ਹੋਵੇ ਤਾਂ ਸਮਝ ਆਉਂਦੀ ਹੈ ਕਹਿਣਾ ਕੁਛ ਹੀ ਨਾ ਜਾਏ ਇਸ ਤਰ੍ਹਾਂ ਭਟਕੇ ਹੋਏ ਦੁਖੀ ਤਮਾਂ ਦੇ ਜੀਵਨ ਵਾਲੇ ਲੋਕਾਂ ਬਾਰੇ ਕੀ ਕਹਿਣਾ ਹੈ ਕਿਉਂਕਿ ਮਨੁੱਖ ਰੱਜ ਦਾ ਨਹੀਂ ਦੂਜੇ ਦੇ ਸਮਝਾਉਣ ਦਾ ਛੇਤੀ ਸਮਝਦਾ ਨਹੀਂ ਜਿਵੇਂ ਸਿਆਣੇ ਕਹਿੰਦੇ ਨੇ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਮੁੜ ਗਈ ਹੈ ਇੱਦਾਂ ਕਿਸੇ ਨੂੰ ਗੱਲਾਂ ਨਾਲ ਕਹੀ ਜਾਓ ਭਾਈ ਉਹਦੇ ਵਿੱਚ ਕੁਝ ਨਹੀਂ ਹੈ ਉਹ ਕਹਿੰਦਾ ਵੇਖ ਕੇ ਦੇਖਾਂਗੇ ਮਨੁੱਖ ਮੁੜਦਾ ਨਹੀਂ ਹੈ ਹਾਂ ਕਰਮ ਭਾਗ ਜਾਗ ਜਾਣ ਗੁਰੂ ਦੀ ਨਜ਼ਰ ਕਿਰਪਾ ਹੋ ਜਾਏ ਫਿਰ ਉਹਦੇ ਜੀਵਨ ਵਿੱਚ ਮੋੜਾ ਪੈਂਦਾ ਜਿਸ ਸਤਿਗੁਰੂ ਦਾ ਅੱਜ ਆਪਾਂ ਗੁਰਤਾ ਗੱਦੀ ਪੁਰ ਮਨਾਉਂਦਾ ਸਾਧ ਸੰਗਤ ਵੇਖੋ ਕਿਵੇਂ ਜੀਵਨ ਵਿੱਚ ਮੋੜਾ ਪੈਂਦਾ ਦੋ ਚੀਜ਼ਾਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਕਿਰਪਾ ਬਖਸ਼ਿਸ਼ ਕਰਨ ਭਾਗ ਵੱਡੇ ਹੋਣ ਦੂਜਾ ਉਸ ਜਿਹਦੀ ਭਾਗ ਲੜੀ ਵੱਡੀ ਹੈ ਭਾਗ ਮਸਤਕ ਦੀ ਭਾਗ ਲੜੀ ਭਾਗਾਂ ਵਾਲੀ ਹੈ ਉਹਨੂੰ ਦੋ ਚੀਜ਼ਾਂ ਗੁਰੂ ਦੀ ਕਿਰਪਾ ਨਾਲ ਮਿਲ ਜਾਣ ਇੱਕ ਸੱਚੀ ਵਿਚਾਰ ਤੇ ਦੂਜਾ ਸੱਚਾ ਆਚਾਰ ਆਚਾਰ ਔਰ ਵਿਵਹਾਰ ਇਹ ਵਿਚਾਰ ਨਾਲ ਬਹੁਤ ਗਹਿਰਾ ਤਾਲਮੇਲ ਰੱਖਦਾ ਵਿਚਾਰ ਨਾਲ ਮਨ ਮੁੜਦਾ ਪਰ ਸਾਧ ਸੰਗਤ ਜਦੋਂ ਉਸ ਵਿਚਾਰ ਦੇ ਮੁਤਾਬਕ ਕੋਈ ਆਚਾਰ ਵੇਖਦਾ ਉਹ ਗੁਰੂ ਦੀ ਨਜ਼ਰ ਕਿਰਪਾ ਫਿਰ ਉਹ ਬੰਦਾ ਪੂਰੇ ਸਾਧਿਆ ਜਾਂਦਾ ਕਈ ਵਾਰ ਵਿਚਾਰ ਨਾਲ ਮਨ ਰੁਕ ਜਾਂਦਾ ਵੀ ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨਾ ਚਾਹੀਦਾ ਥੋੜੇ ਮਹੀਨਿਆਂ ਬਾਅਦ ਫਿਰ ਮਨ ਉੱਧਰ ਤੁਰ ਪੈਂਦਾ ਵਿਚਾਰ ਨੂੰ ਆਪਣਾ ਵੱਲੋਂ ਰੁਕ ਜਾਂਦਾ ਫਿਰ ਕਰਨ ਲੱਗ ਪੈਂਦਾ ਵਿਚਾਰ ਸੁਣਨ ਤੋਂ ਬਾਅਦ ਕੁਝ ਦਿਨਾਂ ਵਾਸਤੇ ਛੱਡ ਦਿੰਦਾ ਮਾੜੇ ਕਰਮ ਫਿਰ ਕੁਝ ਦਿਨਾਂ ਬਾਅਦ ਫਿਰ ਕਰਨ ਲੱਗ ਪੈਂਦਾ ਜਦੋਂ ਉਸ ਵਿਚਾਰ ਦੇ ਨਾਲ ਗੁਰੂ ਦੀ ਕਿਰਪਾ ਹੋ ਜਾਏ ਕਿਸੇ ਆਚਾਰ ਵਾਲੇ ਦੀ ਸੰਗਤ ਮਿਲ ਜਾਏ ਕਿਸੇ ਚੰਗੇ ਆਚਾਰ ਤੇ ਵਿਵਹਾਰ ਵਾਲੇ ਦੀ ਸੰਗਤ ਮਿਲ ਜਾਏ ਸਾਧ ਸੰਗਤ ਤੋਂ ਸੰਗਤ ਬੰਦੇ ਨੂੰ ਗਹਿਰੇ ਸੰਸਾਰ ਵਿੱਚੋਂ ਕੱਢ ਕੇ ਨਿਰੰਕਾਰ ਵੱਲ ਲੈ ਜਾਂਦੀ ਹੈ ਇਹ ਤੁਹਾਡੀ ਜ਼ਿੰਦਗੀ ਦੇ ਤਜਰਬੇ 'ਚ ਰਹਿਣਾ ਕਿ ਮਾੜੇ ਤੋਂ ਮਾੜੇ ਕੁਕਰਮੀ ਬੰਦੇ ਨੂੰ ਇਕੱਲੀ ਵਿਚਾਰ ਥੋੜੇ ਸਮੇਂ ਲਈ ਰੋਕ ਸਕਦੀ ਹੈ ਪਰ ਚੰਗਾ ਆਚਾਰ ਮਿਲਦਾ ਹੈ ਉਹਨੂੰ ਸਦਾ ਵਾਸਤੇ ਪਵਿੱਤਰ ਕਰ ਸਕਦੀ ਹੈ। ਜਿਵੇਂ ਕਿਸੇ ਨੂੰ ਕੋਈ ਵਿਚਾਰ ਦਿਓ ਵੀ ਸ਼ਰਾਬ ਪੀਣੀ ਮਾੜੀ ਹੈ, ਇੰਨਾ ਰੋਗ ਲੱਗਦੇ ਆ ਭਜਨ, ਉਹ ਦੋ ਚਾਰ ਦਿਨ ਰੁਕ ਜਾਂਦਾ। ਪਰ ਜੇ ਉਹਨੂੰ ਕੋਈ ਆਚਾਰ ਵਾਲਾ ਬੰਦਾ ਮਿਲ ਜਾਏ, ਜਦੋਂ ਉਹ ਹਰ ਰੋਜ਼ ਐਵਰੀ ਡੇ ਸ਼ਾਮੀ 4-5 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਉਹਦਾ ਖਤਰਾ ਹੈ ਕਿ ਇਹ ਬੰਦਾ ਸ਼ਰਾਬੀ ਹੋ ਸਕਦਾ ਹੈ, ਇਹ ਬੰਦਾ ਮਾੜੇ ਪਾਸੇ ਜਾ ਸਕਦਾ ਹੈ, ਉਹ 3-4 ਘੰਟੇ ਵਿੱਚ ਕੋਈ ਚੰਗੇ ਆਚਾਰ ਵਾਲੇ ਦੀ ਸੰਗਤ ਮਿਲਦਾ, ਉਹ ਸੰਗੀ ਬੰਦਾ 4 ਘੰਟਿਆਂ ਲਈ ਸ਼ਾਮੀ ਖੁੱਚ ਖਿੱਚ ਕੇ ਉਹਨੂੰ ਸੰਗਤ ਵੱਲ ਲੈ ਜਾਏ, ਤਾਂ ਸਾਧ ਸੰਗਤ ਤੋਂ ਬੰਦਾ ਨਿਰੰਕਾਰ ਬਣ ਜਾ ਸਕਦਾ। 2-4 ਦਿਨ ਇਸ ਲਈ ਸਾਹਿਬ ਨੇ ਸੰਗਤ ਵੱਲ ਪ੍ਰੇਰਿਆ, ਉਹ ਵਕਤ ਜਦੋਂ ਉਹ ਬੰਦਾ ਮਾੜੇ ਪਾਸੇ ਜਾਣ ਦੀ ਸੰਭਾਵਨਾ, ਉਦੋਂ ਤੈਨੂੰ ਆਚਾਰ ਵਾਲੇ ਬੰਦੇ ਮਿਲ ਜਾਣ, ਉਦੋਂ ਕੋਈ ਜੀਵਨ ਵਿਵਹਾਰ ਵਾਲੇ ਲੋਕਾਂ ਦੀ ਸੰਗਤ ਮਿਲ ਜਾਏ, ਤੈਨੂੰ ਖਿੱਚ ਕੇ ਦਲਦਲ ਵਿੱਚੋਂ ਲੈ ਜਾਣਗੇ ਸਾਧ ਸੰਗਤ। ਇਸੇ ਲਈ ਸਾਹਿਬ ਨੇ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ, ਅੱਜ ਭਾਈ ਲੈਣਾ ਧੰਨ ਗੁਰੂ ਅੰਗਦ ਦੇ ਮਹਾਰਾਜ ਬਾਬੇ ਲੈਣੀ ਨੂੰ ਇੱਕ ਸ਼ਬਦ ਸੁਣਿਆ। ਉਮਰ ਪਤਾ ਉਸ ਵਕਤ ਕਿੰਨੀ ਹੈ? ਤਕਰੀਬਨ 28 ਸਾਲ, ਪਰ ਜਵਾਨੀ ਦਾ ਵਕਤ ਹੈ। ਬਾਬਾ ਫੇਰੂ ਮੱਲ ਬਹੁਤ ਵੱਡੇ ਵਪਾਰੀ ਰਹੇ ਨੇ, ਉਹਨਾਂ ਦਾ ਕਾਰੋਬਾਰ ਮਾਲਵੇ ਤੋਂ ਚੁੱਕ ਕੇ ਉਹਨਾਂ ਨੇ ਇੱਧਰ ਮਾਝੇ ਦੀ ਹੱਦੇ ਤੋਂ ਲਿਆਂਦਾ, ਸੰਗਰ ਤੋਂ ਲੈ ਕੇ ਖਡੂਰ ਤੋਂ ਲੈ ਕੇ ਹਰੀ ਕੇ ਪੱਤਣ ਤੱਕ ਉਹਨਾਂ ਦਾ ਕਾਰੋਬਾਰ, ਲੈਣ ਦੇਣ, ਲੋਕਾਂ ਨਾਲ ਵਪਾਰ, ਤੇ ਆਪਣੇ ਪੁੱਤਰ ਦਾ ਨਾਮ ਹੀ ਉਹਨਾਂ ਸ਼ੁਰੂ ਤੋਂ ਰੱਖਿਆ ਵਪਾਰੀ ਸਨ, ਮੇਰੇ ਪੁੱਤਰ ਦਾ ਨਾਮ ਹੋਏਗਾ ਲੈਣਾ। ਕਿਉਂ? ਲੈਣੇ ਦਾ ਅਰਥ ਹੈ ਵੀ ਇਹਨੇ ਕਿਸੇ ਤੋਂ ਲੈਣੇ ਹੀ ਹੋਣਗੇ, ਦੇਣਾ ਨਹੀਂ ਹੋਏਗਾ ਕਿਸੇ। ਇਹ ਜਦੋਂ ਹੋਵੇ ਜ਼ਿੰਦਗੀ 'ਚ ਲਵੇ ਕਿਸੇ ਤੋਂ, ਉਹਤੋਂ ਵੀ ਪੈਸੇ ਲੈਣੇ ਨੇ, ਉਹਤੋਂ ਵੀ। ਇਹ ਕਿਸੇ ਦਾ ਦੇਣਦਾਰ ਨਾ ਹੋਵੇ, ਕਿਸੇ ਦਾ ਕਰਜ਼ਾਈ ਨਾ ਹੋਵੇ, ਇਹ ਜਦੋਂ ਹੋਵੇ ਕਿਸੇ ਤੋਂ ਲੈਣ ਵਾਲਾ ਹੀ ਬਣੇ। ਇਸ ਲਈ ਨਾਮ ਲੈਣਾ ਰੱਖ ਦਿੱਤਾ। ਹੁਣ ਜੀਦੀ ਵੀ ਉਹ ਲਾ ਦਿੱਤੀ, ਬੇਟਾ ਮੇਰਾ ਕਾਰੋਬਾਰ ਹੈ, ਫਲਾਨੇ ਵਪਾਰੀ ਕੋਲੋਂ ਇੰਨੇ ਪੈਸੇ ਲੈਣੇ, ਫਲਾਨੀ ਜਗ੍ਹਾ ਤੋਂ ਆਹ ਚੀਜ਼ ਲਿਆਉਣੀ, ਇਹ ਕੰਮ ਚੱਲਦਾ। 28 ਸਾਲ ਦੀ ਤਕਰੀਬਨ ਉਮਰ ਹੋਈ। ਇਤਿਹਾਸ ਕਹਿੰਦਾ ਸਨ 1526 ਵਿੱਚ ਪਿਤਾ ਦੀ ਚੜ੍ਹਾਈ ਕਰਦਾ। ਬਾਬਾ ਫੇਰੂ ਮੱਲ ਜੀ ਦਾ ਇੱਕ ਧਾਰਮਿਕ ਕਰਮ ਸੀ, ਉਹ ਹਰ ਸਾਲ ਯਾਤਰਾ ਲੈ ਕੇ ਜਾਂਦੇ ਸਨ ਦੇਵੀ ਦੇ। ਸਰੀਰ ਛੱਡਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਕਿਹਾ, ਪੁੱਤਰ ਕਾਰੋਬਾਰ ਵੀ ਤੂੰ ਸੰਭਾਲਣਾ ਹੈ, ਨਾਲ ਧਰਮ ਦਾ ਕਰਮ ਵੀ ਕਰਨਾ ਹੈ, ਆਹ ਲੋਕਾਂ ਨੂੰ ਸੇਵਾ ਯਾਤਰਾ ਜੋ ਮੈਂ ਕਰਮ ਕਰਨੇ ਉਹ ਵੀ ਤੂੰ ਕਰਦੇ ਰਹਿਣਾ ਹੈ। ਆਪਣੇ ਪਿਤਾ ਦੀ ਜ਼ਿੰਮੇਵਾਰੀ ਕਾਰੋਬਾਰ ਵੀ ਸੰਭਾਲ ਲਿਆ ਤੇ ਧਰਮ ਦਾ ਕਰਮ ਵੀ। ਬਹੁਤ ਕਰਮ ਅਸੀਂ ਇਸੇ ਤਰ੍ਹਾਂ ਕਰ ਰਹੇ ਹਾਂ, ਸਾਡੇ ਮਾਂ ਪਿਓ ਕਰਦੇ ਸੀ। ਬਹੁਤ ਲੋਕ ਨੇ ਜਿਹੜੇ ਇਹਨਾਂ ਦਿਨਾਂ ਵਿੱਚ ਸ਼ਰਾਬ ਕਰਦੇ, ਮੈਂ ਉਹਨਾਂ ਨੂੰ ਪੁੱਛਿਆ ਕਦੇ ਵਾਸਤੇ, ਕਹਿੰਦੇ ਕਿ ਉਹ ਬਜ਼ੁਰਗ ਕਰਦੇ ਸੀ, ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਹੁਣ ਬਾਬਾ ਲਹਿਣਾ ਉਹ ਕਰਮ ਕਰਨ ਲੱਗ ਪਿਆ। ਇਤਿਹਾਸ ਕਹਿੰਦਾ ਵੀ 6 ਸਾਲ ਪਿਤਾ ਜੀ ਤੋਂ ਬਾਅਦ ਯਾਤਰਾ ਜਾਂਦੇ ਰਹੇ। 6 ਸਾਲ 1526 ਤੋਂ ਲੈ ਕੇ ਸਨ 1532 ਤੱਕ 6 ਸਾਲ ਯਾਤਰਾ ਲੈ ਕੇ ਜਾਂਦੇ ਰਹੇ। 6 ਸਾਲਾਂ ਬਾਅਦ ਇੱਕ ਵਿਚਾਰ ਸੁਣੀ, ਇੱਕ ਸ਼ਬਦ ਸੁਣਿਆ, ਜੋ ਭਾਈ ਜੋ ਸਾਹਿਬ ਦੀ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਆਸਾਂ ਦੀ ਵਾਰ ਅੰਦਰ 21 ਪੌੜੀ ਹੈ, ਜਿੱਤ ਸਾਹਿਬ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ ਸਾ ਢਾਲ ਬੁਰੀ ਕਿਉਂ ਘਾਲੀਏ, ਮੰਗਾ ਮੂਲ ਨਾ ਕੀਚੇ ਜੇ ਲੰਮੀ ਨਦਰ ਨਿਹਾਲੀਏ, ਕਿਛ ਲਾਹੇ ਉੱਪਰ ਪਾਈਏ। ਜਦੋਂ ਆ ਪੌੜੀ ਸੁਣੀ ਨਾ ਤੇ ਅੰਦਰ ਵਿਚਾਰ ਸ਼ੁਰੂ ਹੋ ਗਈ, ਉਹ ਕਿਹੜਾ ਸਾਹਿਬ ਹੈ ਜਿਹਨੂੰ ਸੇਵਣ ਨਾਲ ਸੁੱਖ ਮਿਲਦਾ ਹੈ? ਮੇਰੇ ਕੋਲ ਪੈਸਾ ਕਾਰੋਬਾਰ ਵੀ ਬਹੁਤ ਹੈ, ਮੈਂ ਧਾਰਮਿਕ ਕਰਮ ਦੀ ਵੀ ਯਾਤਰਾ ਲਈ ਵੀ ਜਾਂਦਾ ਹੈ, ਲੋਕਾਂ ਨੂੰ ਵੀ ਲੈ ਕੇ ਜਾਂਦਾ, ਪਰ ਮੇਰੇ ਕੋਲ ਉਹ ਸੁੱਖ ਨਹੀਂ। ਫਿਰ ਵੀ ਇਹ ਸੰਸਾਰ ਦੀ ਮਾਇਆ ਦੇ ਬੰਧਨ, ਤ੍ਰਿਸ਼ਨਾ, ਰੋਗ, ਘਰ ਵਿੱਚ ਵਿਕਲਪ, ਇਹ ਸਭ ਕੁਝ ਹੈ, ਉਹ ਕਿਹੜਾ ਸਾਹਿਬ ਹੈ ਜਿਹਨੂੰ ਸਿਮਰਨ ਨਾਲ ਸੁੱਖ ਮਿਲਦਾ? ਜਿੱਤ ਸੇਵੀਆਂ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਉਹ ਕਿਹੜਾ ਸਾਹਿਬ ਹੈ ਜਿਹਨੂੰ ਸੰਭਾਲਣ ਨਾਲ, ਸਿਮਰਨ ਨਾਲ ਸੁੱਖ ਪ੍ਰਾਪਤ ਹੁੰਦਾ ਹੈ? ਹੁਣ ਵਿਚਾਰ ਅੰਦਰ ਚੱਲ ਪਈ, ਮੰਗਾ ਮੂਲ ਨਾ ਕੀਜੇ ਲੰਮੀ ਨਦਰ ਨਿਹਾਲੀ। ਭਾਈ ਜਿਹੜੇ ਕਰਕੇ ਪਛਤਾਉਣਾ ਪਵੇ ਉਹ ਕਰਮ ਨਾ ਕਰ, ਉਹਨੂੰ ਸਿਮਰ ਜਿਹਨੂੰ ਸਿਮਰ ਕੇ ਸੁੱਖ ਮਿਲਦਾ। ਅੰਦਰ ਵਿਚਾਰ ਚੱਲ ਪਈ ਕਿ ਇਹ ਸੁੱਖ ਹੋ ਨਹੀਂ ਸਕਦਾ, ਕੱਲੀ ਵਿਚਾਰ ਸੁਣੀ ਨਹੀਂ,
ہوں گرو نانک صاحب کی نظر ہوئی آچار بھی سامنے آ کے کھڑ گئے. میں پہلا بےنتی کی وچار روکتا کچھ دنوں واسطے تھوڑے وچار روک سکتے ہیں وچار نال وچار ٹکرا کے وچار مندر رک جاندے ہیں پر اس وقت کوئی چنگا آچار چاہیے جہاں تمہیں کھچ کے چنگے پاسے لے جائے. جب بابا لہنا جی نے وچار سنی اندر وہ وچار چل پی اپنی وچار رک گئی گرو کی وچار شروع ہو گئی نظر ہوئی انہوں دنوں آچار بھی سامنے آ گیا. اتہاس پہنا جیڑی ہٹ دکان کرانے بھی کر دے نا اس ہٹ پہ اج بیٹھے نے شام پہ ایک گریبڑا پیا سجن سودا لین آیا ہے یہ ابے بھی آتا ہے اج بھائی لہن جی نے ویکیا کئی دنوں بعد آیا کیونکہ جڑا پکا گراہک ہوگا مالک بھی پتا ہوں گاہک پکا ہے گراہک بھی پتا دکان پکی جب آئے تو منتا ہے کئی دنوں بعد آیا خبر سار پوچھ لی مٹ بول رہے سن بھائی این دن آئے نہیں کدھر رہے ہو سودا لین نہیں آئے اگے تو روز آنا تو گریبڑا جا صرف کہ کوئی صحت بھی ٹھیک نہیں سی کاروبار بھی نہیں دہاڑی نہیں لگی پیسے نہیں سن چلو ادھر گزارا چلتا رہا ہوں دہاڑی لگی ہے تو سودے لین آ گیا چار آنے تلی کے اگے ترے تو سودے کیا آٹا بھی پا دو تھوڑی دال پا دو نمک سہار پا دو جو چیزاں کر دے پکوان لے تھوڑی تھوڑی چاہیے سن ان پیسے کی تھوڑی تھوڑی چیز آئی جب سارا کوئی پان لگے تو بھائی لینا ہوں دیا تندر ہے نا جتوں دھرم پیدا ہونا اتنے تول دھرم دیا کا بوت دیا چاہیے. اس گریبڑے سکھ کی گریبی ایمانداری پیار اتنے تھوڑی جی دیا آئی دکاندار نے آٹا تھوڑا ود پا دیتا گرنت پوچھ دے یہ نام اتہاس آیا بھائی شیا سب پوچھتے ہیں دکاندار لالا جی ریٹ کٹ دیا جب تمہیں بھلکھا لگ گیا میں روز لجان والا ہیں ایسے پیسے کا اتنا آٹا نہیں آتا جا تو تمہیں بھلکھا لگ گیا جا پھر ریٹ کٹ گیا. دکاندار بولے نہ ریٹ کٹے نہ مجھے بھلکھا لگ گیا میں جان بوجھ کے آٹا ود پایا پتا کیوں وہ تم غریب ہے دو تین دن گزرے تیرے گھر روٹی شاید پکی کہ نہیں پکی آٹا ود اس لیے پایا دو دن پرشادہ پک جائے گا ایک ادھے دن کی کمائی بچ جائے گی تم ہی سکھ لے لینا. ہاتھ جوڑ بھائی شیے نے کہا دکاندار لالا جی میرے گرو کا حکم نہیں میرے گرو کا حکم ہے حق پرایا نانکا اس سور اس بائے گر پیر ہما تا پرے جا مردار نہ کھائے میں اپنا حق کھانا اس طرح نہیں اکرت کرنے لئے گرو نے ہاتھ دیتے نے بدو پایا آٹا کڈ لو میں حق نہیں پرایا کھا سکتا میں اپنے حق نہیں کھانی میرے گرو کا حکم ہے پرایا حق نہیں منگوا نہیں لالا جی آٹا کڈ لو. بڑا حیران ہوا آٹا کٹ لیا من اندر آڑا گرو ہے ہوں جیڑی گل وچار میں تھوڑے دن پہلا سنی سی بھائی جو صاحب کو جت سے سکھ پائی ہے سو صاحب سدا سنبھالی ہے اج ویک بندہ گھٹ بھی سکھی ہے تھوڑے بچ بھی سکھی ہے ہاتھ جوڑ کہ تیرا گرو کون ہے ان کے میرا گرو دھن گرو نانک صاحب میرا گرو دھن گرو نانک صاحب شری کرتارپور رہتے ہیں اتنا کہہ کے سودے چو کٹا لے کے بھائی شیاں تر گئے وہ دکاندار کے من میں خیال آتا ہے ویکھا تو سہی یہ تین چار دن کی گھر میں روٹی نہیں پکی اج اتنا کٹا لے کے چلا تین چون پرشادیا کا یہ گھر والے تو ایک دوجے تو کھو کھو کے کھان گئے کیوں بھکھے ہون گئے ویکھا کس طرح لے گئے دکاندار مگر تر گیا پیر دبدیا دبدیا تھوڑی واٹ نال جا رہے ہیں کن نے جا کے اس کچے گھر کے باہر لگی ہوئی وہ لکڑیاں کی کٹی وہ کھلو گیا بھائی شیے نے آٹا سمان گھر میں جا کے دیتا گھر والی نے بھوجن تیار کرنا شروع کیا چھوٹا جہا بچہ بھائی شیے نے بچی اپنی گودی میں چک لئی گھڑے تو پانی پینے لیا گھر والی نے دے دیتا پانی پی کے بھائی شیے اپنی بچی کو کھڑا تیار کر دے انہیں پرشادا بن گئے اجے تھال میں پروس کے بال تر کے شکنی لگے نے لالا دکاندار ویخ رہے تو اتہاس کہ دروازے تک فقیر سدھو آ کے آواز دینا بھائی شیے آواز سن کے منچایا میرا نام لے کے کسی نے بلایا پرشادہ چھڈے اٹھ کے دروازے چلے گئے ਜਦੋਂ ਦਰਵਾਜ਼ੇ ਗਏ ਤੇ ਇੱਕ ਫਕੀਰ ਸਾਧੂ ਖੜਾ, ਦੱਸੋ ਬਾਬਾ ਜੀ। ਉਹ ਸਾਧੂ ਬੋਲਿਆ, ਭਾਈ ਛੀ ਹੈ, ਮੈਂ ਇਸ ਨਗਰ ਵਿੱਚ ਪਹਿਲੀ ਵਾਰ ਆਇਆ, ਭੁੱਖ ਲੱਗੀ ਸੀ, ਪੁੱਛਿਆ ਭਾਈ ਕਿਤੋਂ ਪ੍ਰਸ਼ਾਦਾ ਮਿਲ ਸਕਦਾ ਹੈ, ਤੇ ਪਿੰਡ ਵਾਲੇ ਇੱਕ ਗੱਲ ਕਹੀ ਹੈ, ਹੋਰ ਕਿਸੇ ਦੇ ਘਰ ਪ੍ਰਸ਼ਾਦਾ ਮਿਲੇ ਜਾਂ ਨਾ ਮਿਲੇ, ਇੱਕ ਗੁਰੂ ਨਾਨਕ ਦਾ ਸਿੱਖ ਰਹਿੰਦਾ ਭਾਈ ਛੀ ਹੈ, ਉਹਦੇ ਘਰ ਪ੍ਰਸ਼ਾਦਾ ਜ਼ਰੂਰ ਮਿਲਦਾ ਹੈ। ਇੰਨੀ ਗੱਲ ਸੁਣੀ ਤੇ ਅੱਖਾਂ ਭਰ ਗਈਆਂ, ਹੱਥ ਜੋੜ ਸ਼ੁਕਰਾਨਾ ਕਰਕੇ ਕਹਿੰਦਾ, ਵਾਹ ਦਾਦਿਆ, ਮੇਰੇ ਨਾਂ ਨੂੰ ਹੁਣ ਲੋਕ ਤੇਰੇ ਨਾਮ ਨਾਲ ਜਾਣਨ ਲੱਗ ਪਏ ਨੇ, ਇਹ ਤੇਰਾ ਤਰਸ, ਤੇਰੀ ਕਿਰਪਾ ਹੈ, ਕੋਈ ਮੈਨੂੰ ਗੁਰੂ ਨਾਨਕ ਦੇ ਸਿੱਖ ਨਾਲ ਜਾਣਨ ਲੱਗ ਪਿਆ। ਹੱਥ ਜੋੜ ਕੇ ਆਓ ਬਾਬਾ ਜੀ, ਉਹ ਭਿਖਾਰੀ ਨੂੰ ਸਾਧੂ ਨੂੰ ਬਿਠਾਇਆ, ਥਾਲੀ ਪ੍ਰਸ਼ਾਦਿਆਂ ਵਾਲੀ ਅੱਗੇ ਕਰ ਦਿੱਤੀ। ਸਾਧੂ ਨੂੰ ਵੇਖਿਆ ਵੀ ਪ੍ਰਸ਼ਾਦੇ ਦੇ ਕੋਈ ਵੀ ਘੱਟ ਹੀ ਲੱਗਦੇ ਨੇ, ਕਿਉਂ ਅਨੁਮਾਨ ਲੱਗ ਹੀ ਜਾਂਦਾ। ਦੋ ਪ੍ਰਸ਼ਾਦੇ ਉਹ ਸਾਧੂ ਨੇ ਛਕੇ, ਭੁੱਖ ਤੇ ਹੋਰ ਸੀ, ਉਹਨੇ ਹੋਰ ਮੰਗਿਆ ਨਹੀਂ, ਇੰਜ ਲੱਗਾ ਵੀ ਇੱਕ ਹੀ ਪ੍ਰਸ਼ਾਦਾ ਜਾਪਦਾ ਇਹਨਾਂ ਕੋਲ ਬਚਿਆ। ਉਹ ਦੋ ਛਕ ਕੇ ਧੰਨਵਾਦ ਸ਼ੁਕਰਾਨਾ ਕਰਕੇ ਸਾਧੂ ਚਲਾ ਗਿਆ। ਬਾਹਰ ਖਲੋਤਾ ਲਾਲਾ ਵੇਖਦਾ, ਵਾਹ ਇਹ ਆਹ ਉਹ ਸੁੱਖ ਹੈ ਜਿਹਦਾ ਕੋਲ ਨਾ ਹੁੰਦਿਆਂ ਵੀ ਕੋਈ ਸੁਖੀ ਹੈ, ਇਹ ਆਪਣੇ ਸਾਹਿਬ ਨੂੰ ਸੇਵਦਾ ਹੈ, ਇੱਥੇ ਦੂਜਿਆਂ ਨੂੰ ਛਕਾ ਕੇ ਵੀ ਸੁਖੀ ਹੈ, ਲੋਕ ਦੂਜਿਆਂ ਦਾ ਖੋ ਕੇ ਵੀ ਦੁਖੀ ਹੁੰਦੇ ਨੇ। ਉਹ ਨਾਲਾ ਖਲੋਤਾ, ਹੁਣ ਇੱਕ ਪ੍ਰਸ਼ਾਦਾ ਬਚਿਆ, ਭਾਈ ਸ਼ੀਆਂ ਘਰ ਵਾਲੀ ਨੂੰ ਕਹਿੰਦੇ, ਭਾਗਵਾਨ ਨੇ ਇੰਜ ਕਰ, ਪ੍ਰਸ਼ਾਦਾ ਤੂੰ ਛਕ ਲੈ, ਛੋਟੀ ਜਿਹੀ ਬੱਚੀ ਦੁੱਧ ਪੀਂਦੀ ਹੈ, ਮੇਰਾ ਕੀ ਅੱਜ ਮੈਂ ਫਲਾਨੀ ਜਗ੍ਹਾ ਕੋਈ ਛਕ ਛਕਾ ਲਿਆ, ਆਪਣੇ ਮਨ ਨੂੰ ਪਰੋਸਦਾ। ਅੱਗੋਂ ਉਹਦੇ ਘਰ ਵਾਲੀ ਵੇਖੋ ਸਾਹ ਸਮੇਤ ਹੱਥ ਜੋੜ ਕੇ ਕਹਿੰਦੀ, ਨਹੀਂ ਜੀ, ਮੈਂ ਸਾਰਾ ਦਿਨ ਘਰ ਵਿੱਚ ਵਿਹਲੀ ਰਹਿੰਦੀ, ਤੁਸੀਂ ਕੰਮ ਕਾਰ ਕਰਦੇ ਹੋ, ਥੱਕ ਜਾਂਦੇ ਹੋ, ਤੁਸੀਂ ਪ੍ਰਸ਼ਾਦਾ ਛਕ ਲਓ, ਮੇਰਾ ਕੀ ਹੈ, ਮੈਂ ਜਲ ਛਕ ਲੈਂਦੀ, ਇਕੱਲੀ ਦਾਲ ਖਾ ਲੈਂਦੀ ਹੈ। ਇੱਕ ਦੂਜੇ ਦਾ ਸਬਰ ਵੇਖਿਆ, ਪਹਿਲਾਂ ਮਨ ਵਿੱਚ ਸੀ ਕਈ ਦਿਨਾਂ ਦੇ ਭੁੱਖੇ ਨੇ ਖੋ ਖੋ ਕੇ ਖਾਣ ਗਏ, ਅੱਜ ਵੇਖਿਆ ਤੇ ਵੰਡ ਕੇ ਖਾ ਰਹੇ ਨੇ। ਉਸ ਲਾਲੇ ਦਾ ਮਨ ਪਸੀਜ ਗਿਆ ਤੇ ਭਾਈ ਸ਼ੀਏ ਨੇ ਅੱਧਾ ਅੱਧਾ ਪ੍ਰਸ਼ਾਦਾ ਦੋਵਾਂ ਜੀਆਂ ਛਕਿਆ। ਛਕਣ ਤੋਂ ਪਹਿਲਾਂ ਗੁਰੂ ਨਾਨਕ ਦਾ ਸ਼ੁਕਰਾਨਾ ਕਰਕੇ ਕਿਹਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜਿਨੀ ਸਹਿ ਬਹੰਗੁਰ ਪ੍ਰਸਾਦ। ਜਦੋਂ ਗੁਰੂ ਦੀ ਵਡਿਆਈ ਵਿੱਚ ਇਸ ਤਰ੍ਹਾਂ ਮੂਲ ਮੰਤਰ ਪੜਿਆ, ਦੁਕਾਨਦਾਰ ਤੋਂ ਰਿਹਾ ਨਾ ਗਿਆ, ਪ੍ਰਸ਼ਾਦੇ ਛਕਦਿਆਂ ਵਿਹੜੇ ਚ ਆ ਗਿਆ, ਹੱਥ ਜੋੜ ਕਹਿੰਦਾ, ਤੇਰਾ ਸਾਹਿਬ ਕੌਣ ਹੈ ਜਿਹਨੂੰ ਸਿਮਰ ਕੇ ਇੰਨਾ ਸੁੱਖ ਹੈ, ਇੱਥੇ ਦੁੱਖ ਵਿੱਚ ਵੀ ਤੂੰ ਸੁੱਖ ਮਨਾਉਣਾ, ਜੇ ਭੁੱਖ ਦੇ ਤਾਂ ਇਤਨੀ ਰਾਜਾ ਵਾਲੀ ਤੇਰੀ ਅਵਸਥਾ ਹੈ, ਭਾਈ ਤੇਰਾ ਗੁਰੂ ਕਿੱਥੇ ਰਹਿੰਦਾ, ਮੈਂ ਵੀ ਜਾਣਾ। ਭਾਈ ਸ਼ੀਏ ਨੇ ਕਿਹਾ, ਕਰਤਾਰਪੁਰ ਬੰਦੇ ਬੇਨਤੀ ਸਮਝਿਓ, ਵਿਚਾਰ ਤੋਂ ਬਾਅਦ ਆਚਾਰ ਸਾਹਮਣੇ ਦਿਸ ਜਾਏ, ਕਿਸੇ ਵੀ ਵਿਚਾਰ ਤੁਹਾਡੇ ਮਨ ਨੂੰ ਬੁਰੇ ਪਾਸਿਓਂ ਰੋਕਦੀ ਹੈ, ਆਚਾਰ ਉਹਨੂੰ ਖਿੱਚ ਕੇ ਗੁਰੂ ਤੱਕ ਲੈ ਜਾਂਦਾ ਹੈ। ਅੱਜ ਭਾਈ ਸ਼ੀਏ ਉੱਪਲ ਦਾ ਆਚਾਰ ਖਿੱਚ ਕੇ ਲੈ ਗਿਆ ਆਚਰਨ ਗੁਰੂ ਤੱਕ, ਚੱਲ ਪਏ ਗੁਰੂ ਦੀ ਨਗਰੀ, ਸਭ ਕੁਝ ਘਰ ਦਾ ਪਰਿਵਾਰ ਨੂੰ ਸੌਂਪ ਗਏ ਸ਼੍ਰੀ ਕਰਤਾਰਪੁਰ ਸਾਹਿਬ ਵੱਲ। ਤੇ ਜਦੋਂ ਕਡੂਰੋਂ ਕਰਤਾਰਪੁਰ ਪਹੁੰਚੇ ਨਾ, ਅਜੇ ਕਰਤਾਰਪੁਰ ਦਾ ਮੋੜ ਹੀ ਮੁੜੇ ਨੇ, ਸਾਹਮਣੇ ਇੱਕ 63 ਸਾਲ ਦਾ ਬਜ਼ੁਰਗ ਚਿੱਟਾ ਦਾੜਾ ਘਾਹ ਖੋਤ ਰਿਹਾ, ਉਹਨੂੰ ਜਾ ਕੇ ਹੁਣ ਹੱਥ ਜੋੜ ਇਹ ਦੁਕਾਨਦਾਰ ਭਾਈ ਲੈਣਾ ਕਹਿੰਦਾ, ਬਾਬਾ ਤੂੰ ਗੁਰੂ ਨਾਨਕ ਦਾ ਘਰ ਜਾਣ ਦੇ। ਉਹ 63 ਸਾਲ ਦਾ ਬਜ਼ੁਰਗ, ਇੱਧਰ 28 ਸਾਲ ਦੇ ਭਾਈ ਲੈਣੇ ਨੇ, ਤੂੰ ਗੁਰੂ ਨਾਨਕ ਦਾ ਘਰ ਜਾਣ ਦੇ। ਉਹਨੇ ਕਿਹਾ, ਜਾਣ ਦੇ। ਰੰਭਾ ਛੱਡ ਕੇ ਉਹ ਘੋੜੀ ਤੇ ਬੈਠੇ ਭਾਈ ਲਹਿਣੇ ਵੱਲ ਵੇਖ ਕੇ ਕਿਹਾ, ਜਾਣਦਾ ਮੈਂ ਗੁਰੂ ਨਾਨਕ ਦਾ ਘਰ, ਬਾਬਾ ਫਿਰ ਮੈਨੂੰ ਲਿਜਾ ਦੱਸ ਸਕਦੇ ਗੁਰੂ ਨਾਨਕ ਦਾ ਘਰ ਕਿੱਥੇ, ਕਰਤਾਰਪੁਰ ਵਿੱਚ ਗੁਰੂ ਨਾਨਕ ਕਿੱਥੇ ਰਹਿੰਦੇ, ਮੈਨੂੰ ਦੱਸ ਸਕਦਾ। ਉਹ ਬਜ਼ੁਰਗ 63 ਸਾਲ ਦੀ ਉਮਰ ਹੈ, ਉਹਨੇ ਕਿਹਾ, ਨਹੀਂ ਦੱਸ ਨਹੀਂ ਸਕਦਾ। ਬੜਾ ਹੈਰਾਨ ਹੋ ਕੇ ਕਹਿੰਦਾ, ਨਾਲੇ ਬਾਬਾ ਕਹਿੰਦਾ ਮੈਂ ਜਾਣਦਾ, ਤੇ ਨਾਲੇ ਕਹਿੰਦਾ ਗੁਰੂ ਨਾਨਕ ਦਾ ਘਰ ਦੱਸ ਨਹੀਂ ਸਕਦਾ, ਜੇ ਜਾਣਦਾ ਫਿਰ ਦੱਸਦਾ ਕਿਉਂ ਨਹੀਂ। ਉਹ 63 ਵਰਿਆਂ ਦੀ ਉਮਰ, ਬੜੇ ਪਿਆਰ ਵਿੱਚ ਚਿੱਟਾ ਸ਼ਮਸ਼ ਦਾੜਾ, ਇੱਕੋ ਗੱਲ ਕਹੀ, ਜੇ ਮੈਂ ਤੈਨੂੰ ਦੱਸਿਆ ਹੋ ਸਕਦਾ ਤੂੰ ਰਸਤੇ ਵਿੱਚ ਫਿਰ ਭਟਕ ਜਾਏ, ਅਜੇ ਤੇਰੇ ਅੰਦਰ ਦੁਰਦਾ ਹੈ, ਤੈਨੂੰ ਮੈਂ ਦੱਸਾਂਗਾ ਨਹੀਂ, ਆ ਘੋੜੇ ਦੀ ਬਾਲ ਪਕੜਾ, ਮੈਂ ਤੈਨੂੰ ਗੁਰੂ ਨਾਨਕ ਦੇ ਘਰ ਤੱਕ ਲੈ ਜਾ, ਦੱਸਿਆ ਭਟਕ ਸਕਦਾ। ਘੋੜੇ ਦੀ ਬਾਲ ਪਕੜੀ ਲੈ ਗਏ, ਪਹੁੰਚ ਕੇ ਧਰਮਸ਼ਾਲ, ਆਖਿਆ ਜੀ ਤੁਸੀਂ ਅੰਦਰ ਦਰਸ਼ਨ ਕਰੋ, ਹੱਥ ਪੈਰ ਧੋਵੋ, ਮੈਂ ਤੁਹਾਡਾ ਘੋੜਾ ਬੰਨ ਦਿੰਦਾ। ਘੋੜਾ ਉਸ ਪੇੜ ਨਾਲ ਬੰਨ ਦਿੱਤਾ, ਹੁਣ ਉਹ ਹੱਥ ਪੈਰ ਧੋ ਕੇ ਸਿੱਖਾਂ ਦੀ ਸੰਗਤ ਵਿੱਚ ਕੁਝ ਹਲਪਾ ਨਹੀਂ ਛੱਡਿਆ ਅੰਦਰ ਪਹੁੰਚ। ਜਦੋਂ ਅੰਦਰ ਗਏ, ਇਤਿਹਾਸ ਕਹਿੰਦਾ ਪਹਿਓ 63 ਵਰ੍ਹਿਆਂ ਦਾ ਬਜ਼ੁਰਗ ਪਤਾ ਕੌਣ ਹੈ? ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤਖ਼ਤ ਸਿੰਘਾਸਣ ਤੇ ਬੈਠੇ, ਵੜਦਿਆਂ ਸਵਾਰ ਧਾਲ ਪੈਦੀ, ਅੱਖਾਂ ਖੁੱਲੀਆਂ ਰਹਿ ਗਈਆਂ, ਇੱਥੇ ਹੋਈਓ ਵਾਧਾ ਮੈਂ ਵੀ ਪਾਪ ਕਮਾ ਬੈਠਾ। ਉਹ ਜਿਸ ਗੁਰੂ ਦੇ ਕੋਲੋਂ ਸੁੱਖ ਲੈਣਾ ਸੀ ਉਸੇ ਗੁਰੂ ਨੂੰ ਤੋੜ ਕੇ ਲਿਆਇਆ, ਆਪ ਘੋੜੀ ਤੇ ਬੈਠਾ ਰਿਹਾ। ਆਪੇ ਧੰਨ ਗੁਰੂ ਅੰਗਦ ਦੇ ਮਹਾਰਾਜ ਭਾਈ ਲੈਣਾ ਹੱਥ ਜੋੜ ਖਲੋ ਕੇ ਰੋ ਪਏ। ਸਿੱਖ ਤੋਂ ਪੁੱਛਦੇ ਗੁਰੂ ਨਾਨਕ ਕੌਣ ਨੇ, ਕਹਿੰਦੇ ਸਾਹਮਣੇ ਬੈਠੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਕੁੱਝ ਵੇਖ ਕੇ ਕਿਹਾ, ਭਾਈ ਆ ਜਾ, ਉਦਾਸ ਨਾ ਹੋ, ਪਛਤਾਵਾ ਨਾ ਕਰ, ਪਹਿਲਾਂ ਦੱਸ ਤੇਰਾ ਨਾਮ ਕੀ ਹੈ। ਜੀ ਮੇਰਾ ਨਾਮ ਲੈਣਾ ਹੈ। ਕਹਿੰਦੇ ਫਿਰ ਤੇ ਰੋਸ ਕਰਨ ਦੀ, ਪਛਤਾਵਾ ਕਰਨ ਦੀ ਲੋੜ ਹੀ ਕੋਈ, ਤੂੰ ਲੈਣਾ ਹੈ, ਅਸੀਂ ਤੇਰਾ ਦੇਣਾ, ਪਰ ਲੈਣ ਦੇ ਯੋਗ ਬਣਨਾ ਪੈਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਐਸਾ ਸਿਰ ਰੱਖਿਆ, 7 ਸਾਲ ਭਾਈ ਲੈਣੇ ਨੇ ਉਹ ਸੀਸ ਨਹੀਂ ਚੁੱਕਿਆ। ਸਾਧ ਸੰਗਤ ਇੱਥੇ ਅੱਜ ਵੀ ਮੱਥਾ ਟੇਕੀ ਹੈ, ਕੱਲ੍ਹ ਨੂੰ ਕਿਤੇ ਹੋਰ ਪਾਸੇ ਤੁਰ ਪੈਂਦੇ ਨੇ ਲੋਕ। ਘੋੜੇ ਦੀ ਬਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਸਮਾਂ ਘੱਟ ਨਹੀਂ, ਵਿੱਚ ਬੇਨਤੀ ਕਰਾਂ। ਸਰੀਰ ਨੂੰ ਵੀ ਘੋੜੀ ਕਿਹਾ, ਦੇ ਤੇਜਨ ਦੀ ਰਾਮ ਉਪਾਈਆਂ, ਰਾਮ ਜਿੱਦਣ ਸਿੱਖਾ ਸਰੀਰ ਦੀ ਘੋੜੇ ਦੀ ਬਾਂਗ ਗੁਰੂ ਨੂੰ ਪਕੜਾ ਦੇਗਾ। ਇਹ ਯਾਦ ਰੱਖੀ, ਜਿਹਨਾਂ ਨੇ ਬਾਂਗ ਨਹੀਂ ਪਕੜਾਈ ਉਹ ਪਤਤ ਪੁੜੇ ਵਿੱਚ ਗਰਕ ਹੋ ਗਏ, ਜਿਹਨਾਂ ਬਾਂਗ ਨਹੀਂ ਪਕੜਾਈ ਉਹ ਨਸ਼ਿਆਂ ਵਿੱਚ ਗਰਕ ਹੋ ਗਏ, ਜਿਹਨੇ ਆਪਣੀ ਬਾਂਗ ਗੁਰੂ ਨੂੰ ਪਕੜਾ ਦਿੱਤੀ ਉਹਦਾ ਸਾਧ ਸੰਗਤ ਤੇ ਸਰੀਰ ਬੁਰੇ ਪਾਸੇ ਘੋੜੀ ਨਹੀਂ ਗਈ। ਦੇ ਤੇਜਨ ਦੀ ਰਾਮ ਉਪਾਈਆਂ, ਰਾਮ ਸਤਸੰਗ ਸੇਵਾ ਕੀਤੀ। ਇੱਕੋ ਗੱਲ ਜਿਹੜੇ ਸਵਾਲ ਜਪਜੀ ਸਾਹਿਬ ਵਿੱਚ ਗਿਆ ਸੀ, ਕਿਵ ਸਚਿਹਾਰਾ ਹੋਈ ਹੈ, ਕਿਵ ਕੂੜੇ ਤੁੱਟੇ ਪਾਲ, ਉਹਨੂੰ ਅੱਗੇ ਕਈ ਪੌੜੀਆਂ ਤੋਂ ਬਾਅਦ ਜਾ ਕੇ ਜਵਾਬ ਦਿੱਤਾ ਸਾਹਿਬ ਨੇ, ਜੇ ਕੋ ਬੁੱਝੇ ਹੋਵੇ ਸਚਿਹਾਰ। ਅੱਜ ਬੁੱਝਣ ਦੀ ਗੱਲ ਸੀ, ਸਭ ਤੋਂ ਘੱਟ ਸਮਾਂ ਭਾਈ ਲੈਣਾ ਗੁਰੂ ਅੰਗਦ ਦੇ ਮਹਾਰਾਜ ਰਹੇ ਨੇ ਗੁਰੂ ਨਾਨਕ ਸਾਹਿਬ ਕੋਲ, ਸਿਰਫ 7 ਸਾਲ, 1532 ਤੋਂ 1539, ਔਰ 7 ਸਾਲਾਂ ਵਿੱਚ ਬੁੱਝਿਆ ਗੁਰੂ ਨਾਨਕ ਨੂੰ, ਇਕੱਲਾ ਪੜ੍ਹਿਆ ਸੁਣਿਆ ਨਹੀਂ। ਜਿੱਦਣ ਬੁੱਝ ਗਏ ਬਿਲਕੁਲ ਖਾਕ ਹੋ ਗਏ, ਗੁਰ ਕੀ ਆਗਿਆ ਮਨ ਮੈਂ ਸਹਿ ਸਹਿ ਪਰਖ ਕਰਕੇ, ਕਹਿੰਦੇ ਨੇ ਇਤਿਹਾਸ ਤਾਂ ਕਹਿੰਦੇ ਕੀ ਵਾਰ ਪਿੱਥਿਆ ਹੋਈ, ਪਰ ਸਾਧ ਸੰਗਤ ਇੱਥੇ ਬੁੱਝਣ ਵਾਲਾ ਸਿੱਖ ਸਤਿਆਰ ਹੁੰਦਾ ਹੈ। ਹਜ਼ੂਰ ਨੇ ਕਿਹਾ ਲੈਣੇ ਆ ਚਾਦਰਾਂ ਧੋਣ ਵਾਲੀਆਂ ਸੀ, 7 ਸਾਲ ਸੇਵਾ ਕਰਦੇ ਰਹੇ। ਧੰਨ ਮਾਤਾ ਖੀਵੀ ਉਹ ਧੰਨ ਨੇ ਜਿਹਨਾਂ ਨੇ 28 ਸਾਲ ਦੀ ਉਮਰ ਵਿੱਚ ਆਪਣੇ ਪਤੀ ਨੂੰ ਤੋੜ ਦਿੱਤਾ, ਜਾਓ ਸੇਵਾ ਕਰੋ, ਆਪ ਸਭ ਕੁਝ ਕਾਰੋਬਾਰ ਘਰਬਾਰ ਸਭ ਕੁਝ, ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲੀ। ਸਾਧ ਸੰਗਤ ਐਵੇਂ ਥੋੜ੍ਹੀ, ਫਿਰ ਧੰਨ ਮਾਤਾ ਖੀਵੀ ਜੀ ਨੂੰ ਐਡਾ ਵੱਡਾ ਕਿਤਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮ, ਲੰਗਰ ਦੀ ਸੇਵਾ ਐ ਨਹੀਂ ਦਿੱਤੀ ਗੁਰੂ ਅੰਗਦ ਦੇ ਮਹਾਰਾਜ ਨੂੰ ਤੇ ਮੇਰੀ ਧਰਮ ਪਤਨੀ ਤਾਂ ਸੇਵਾ ਦਿੱਤੀ, ਨਹੀਂ। ਮਾਤਾ ਖੀਵੀ ਜੀ ਦਾ ਜੀਵਨ ਵੇਖੋ, ਸ੍ਰੀ ਗੁਰੂ ਅੰਗਦ ਦੇ ਮਹਾਰਾਜ ਭਾਈ ਲੈਣਾ ਦੀ ਇੱਕ ਪਰਖ ਮੈਂ ਤੁਹਾਡੇ ਸਮਕਸ਼ ਸਾਹਿਬ। ਚਾਦਰਾਂ ਧੋਣ ਵਾਲੀਆਂ ਸਨ, ਧੋ ਲਿਆ ਰਹੀਆਂ ਸੀ, ਮਹਾਰਾਜ 7 ਵਜੇ ਘਾਟ ਤੇ ਚਲੇ ਗਏ, ਸਾਰਾ ਦਿਨ ਧੋਤੀਆਂ ਸੁਕਾ ਕੇ ਲਿਆਉਂਦੇ। ਬਾਬਾ ਬੁੱਢਾ ਸਾਹਿਬ ਮਿਲੇ ਲੈਣੇ ਦੀ, ਕਿੱਧਰ ਗਏ ਸੀ? ਚਾਦਰਾਂ ਧੋਣ ਗਏ ਸੀ, ਕਹਿੰਦੇ ਕੱਲ੍ਹ ਹੀ ਤੇ ਧੋਤੀਆਂ ਨੇ, ਇੱਕ ਦਿਨ ਵਿੱਚ ਕਿਤੇ ਮੈਲੀਆਂ ਹੋ ਗਈਆਂ ਸੀ, ਕਿਉਂ ਧੋਣ ਚਲੇ ਗਏ? ਕਹਿੰਦੇ ਗੁਰੂ ਦਾ ਹੁਕਮ ਸੀ। ਇੰਨੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆ ਗਏ, ਕਹਿੰਦੇ ਬਾਬਾ ਬੁੱਢਾ ਜੀ ਕੀ ਹੋਇਆ? ਕਹਿੰਦੇ ਮਹਾਰਾਜ ਲੈਣੇ ਵਿਚਾਰੇ ਨੂੰ ਚੰਗੇ ਕੰਮ ਲਾਇਆ ਹੈ, ਕੱਲ੍ਹ ਦੀਆਂ ਚਾਦਰਾਂ ਧੋਤੀਆਂ ਅੱਜ ਫਿਰ ਧੋਣ ਤੋੜ ਦਿੱਤਾ, ਇਹ ਸਵੇਰ ਤੋਂ ਧੋ ਕੇ ਹੁਣ ਸੁਕਾ ਕੇ ਮੁੜੇ, ਮਹਾਰਾਜ ਕੱਲ੍ਹ ਹੀ ਤਾਂ ਧੋਤੀਆਂ ਸੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਲੈਣਿਆ ਜੇ ਕੱਲ੍ਹ ਧੋਤੀਆਂ ਸੀ ਚਾਦਰਾਂ ਤੋਂ 10 ਦਿਨਾਂ ਸੀ ਧੋਤੀਆਂ ਹੋਈਆਂ ਨੇ। ਬੜਾ ਗਹਿਰਾ ਸਵਾਲ ਹੈ, ਹੁਣ ਇੱਥੇ ਕੋਈ ਵੀ ਭੁਲੇਖਾ ਖਾ ਸਕਦਾ ਹੈ? ਬੇਟਾ 10 ਦਿਨਾਂ ਸੀ ਚਾਦਰਾਂ, ਕੱਲ੍ਹ ਧੋਤੀਆਂ ਨੇ, ਇਹਦਾ ਮਤਲਬ ਗੁਰੂ ਨੂੰ ਪਤਾ ਨਹੀਂ? ਇੱਥੇ ਸਿੱਖ ਉੱਪ ਸਕਦਾ ਹੈ, ਪਰ ਭਾਈ ਲੈਣਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਹੱਥ ਜੋੜ ਕੇ ਅੱਖਾਂ ਭਰ ਲਈਆਂ। ਸਾਹਿਬ ਨੇ ਕਿਹਾ ਵਿਰਾਗ ਵਿੱਚ ਰੋ ਕਿਉਂ ਰਹੇ ਹੋ? ਇੰਨਾ ਹੀ ਪੁੱਛਿਆ ਨਾ, ਜੇ ਚਾਦਰਾਂ ਧੋਤੀਆਂ ਸੀ 10 ਦਿਨੀਆਂ ਸੀ ਤੇ ਹੱਥ ਜੋੜ ਕੇ ਮਹਾਰਾਜ ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਮਿਲੀਆਂ ਹੋਣ, ਮੈਂ ਕਿਵੇਂ ਕਹਿ ਦਊਂ ਧੋਤੀਆਂ ਹੋਈਆਂ ਨੇ? ਮੈਂ ਕਿਵੇਂ ਕਹਿ ਦਊਂ ਕੱਲ੍ਹ ਧੋਤੀਆਂ ਨੇ? ਜਿਹੜੀਆਂ ਚਾਦਰਾਂ ਤੁਹਾਡੀ ਨਜ਼ਰ ਵਿੱਚ ਧੋਣ ਵਾਲੀਆਂ ਨੇ, ਮੈਂ ਕਿਵੇਂ ਕਹਿ ਦਾਂਗਾ ਤਾਂ ਕੱਲ੍ਹ ਧੋਤੀਆਂ ਨੇ? ਜੇ ਕੋ ਬੁੱਝੇ ਹੋਵੇ ਸਚਿਆਰ। ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸੇ ਵਕਤ ਉਲਟੀ ਗੰਗ ਬਹਾਏ ਹੋਣੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਖ਼ਤ ਸਿੰਘਾਸਣ ਤੇ ਬਿਠਾਇਆ, ਨਮਸਕਾਰ ਕੀਤੀ, ਅੱਜ ਦੇ ਦਿਨ ਉਹ ਬਖਸ਼ਿਸ਼ ਕੀਤੀ। ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹਨਾਂ ਦਾ ਸੀਸ ਕਿਸੇ ਅੱਗੇ ਨਹੀਂ ਚੁੱਕਿਆ, ਵੱਡੇ ਵੱਡੇ ਜੋਗੀ ਗੁਰੂ ਨਾਨਕ ਅੱਗੇ ਚੁੱਕ ਗਏ, ਅੱਜ ਗੁਰੂ ਨਾਨਕ ਸਾਹਿਬ ਨੇ ਸੀਸ ਝੁਕਾ ਕੇ ਕਿਰਪਾ ਬਖਸ਼ਿਸ਼ ਕੀਤੀ। ਸਰੀਰ ਵਿੱਚ ਰਹਿੰਦਿਆਂ ਥਾਪਿਆ ਲੈਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਰਾਇਆ, ਜੋਤੀ ਜੋਤ ਨੂੰ ਲਾਏ ਪੈ,
ਸਤਿਗੁਰ ਨਾਨਕ ਰੂਪ ਵਟਾਇਆ। ਅਸੀਂ 70 ਸਾਲ ਦੇ ਬਜ਼ੁਰਗ ਹੋ ਗਏ ਸੀ, ਲੈ ਲੈਣੇ ਹੁਣ ਰੂਪ ਬਿਟਾ ਲੈਣਾ, ਹੁਣ ਅਸੀਂ ਫਿਰ ਜਵਾਨ ਉਸੇ ਤਰ੍ਹਾਂ ਦੇ ਹੋ ਜਾਣਾ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੂਪ ਬਿਟਾ ਕੇ ਜੋਤ ਹਾਂ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਕਾਇਆ ਪਲਟ ਜੋਤ ਹੋਈਓ ਧਰੀ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਓ ਆਪਾਂ ਵੀ ਉਹ ਪੰਕਤੀ ਪੜ੍ਹੀਏ। ਨਾਨਕ ਰੂਪ ਬਟਾਇਆ ਸਤਿਗੁਰ, ਨਾਨਕ ਰੂਪ ਬਟਾਇਆ, ਨਾਨਕ ਰੂਪ ਬਟਾਇਆ ਸਤਿਗੁਰ, ਨਾਨਕ ਰੂਪ ਬਟਾਇਆ, ਨਾਨਕ ਰੂਪ ਬਟਾਇਆ ਸਤਿਗੁਰ, ਨਾਨਕ ਰੂਪ ਬਟਾਇਆ।
ਜੋਤੀ ਜੋਤ ਮਿਲਾਏ ਕੈ, ਜੋਤੀ ਜੋਤ ਮਿਲਾਏ ਕੈ, ਜੋਤੀ ਜੋਤ ਮਿਲਾਏ
ਕੈ,
ਨਾਨਕ ਰੂਪ ਬਟਾਇਆ ਸਤਿਗੁਰ, ਨਾਨਕ ਰੂਪ ਬਟਾਇਆ, ਨਾਨਕ ਰੂਪ ਬਟਾਇਆ ਸਤਿਗੁਰ, ਨਾਨਕ ਰੂਪ ਬਟਾਇਆ, ਨਾਨਕ ਰੂਪ
ਬਟਾਇਆ
ਸਤਿਗੁਰ, ਨਾਨਕ ਰੂਪ ਬਟਾਇਆ। ਸਿਰ ਛਤਰ ਫਰਾਇਆ, ਲੈਣੀ ਦੀ ਫਿਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜਿੰਨੀ ਵਡਿਆਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਤਸ਼ਾਹ ਨੇ ਉਹਦੇ ਨਾਲੋਂ ਵੀ ਉੱਚੀ ਭਾਈ, ਲੈਣੀ ਦੀ ਵਡਿਆਈ ਉੱਚੀ ਕਰਕੇ ਕਿਹਾ, ਲੈਣੇ ਧੜਿਓਨ ਛਤਰ ਸਿਰ ਅਸਮਾਨ ਕਿਆੜਾ ਛਿਪਿਓਨ, ਲੈਣੀਆਂ ਤੂੰ 7 ਸਾਲਾਂ ਦੇ ਵਿੱਚ ਖਾਪ ਹੋ ਗਿਆ, ਤੇਰੇ ਜਿੰਨਾ ਸਿਰ ਕਿਸੇ ਨੇ ਝੁਕਾਇਆ, ਅੱਜ ਤੇਰਾ ਸਿਰ ਅਸਮਾਨ ਜਿੰਨਾ ਉੱਚਾ ਕਰ ਦਿੱਤਾ। ਉਸ ਸਤਿਗੁਰੂ ਦਾ ਅੱਜ ਗੁਰਤਕ ਗੱਦੀ ਪੁਰਬ ਹੈ, ਤੁਹਾਨੂੰ ਲੱਖ ਲੱਖ ਵਧਾਈਆਂ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਆਓ ਰਿੰਦ ਸ਼ਬਦ ਦੀ ਅੱਗੇ ਵਿਚਾਰ ਨਾਲ ਜੁੜੀਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸਤਿਗੁਰ ਨੇ ਇਹ ਫਰਮਾਇਆ ਹੈ, ਭਾਈ ਆ ਕਾਜੀ ਕਰੋ,
ਮਹੱਲਾ ਤੀਜਾ ਸਤਿਗੁਰੂ ਫਰਮਾਇਆ,
ਵਿੱਚ ਜਲਦੇ ਹੋਏ ਸੰਸਾਰ ਨੂੰ ਸਤਿਗੁਰੂ ਉਪਦੇਸ਼ ਦਿੰਦੇ ਨੇ, ਭਾਈ ਸਿੱਖੋ ਜੇ ਇਸ ਤ੍ਰਿਸ਼ਨਾ ਦੀ ਅੱਗ ਤੋਂ ਸੰਸਾਰ ਦੇ ਦੁੱਖਾਂ ਤੋਂ ਬਚਣਾ, ਫਿਰ ਆਹ ਕੰਮ ਆਹ ਕਾਰੀ ਜ਼ਰੂਰ ਕਰੋ।
ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ,
ਭਾਈ ਸੁੱਖ ਲੈਣ ਲਈ ਪਹਿਲਾਂ ਗੁਰੂ ਦੁਆਰੇ ਆਓ, ਕਿਉਂਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇੱਥੇ ਸੋਝੀ ਮਿਲਣੀ ਹੈ, ਪਾਪ ਕੀ ਹੈ ਪੁੰਨ ਕੀ ਹੈ, ਇਹ ਜਨਮ ਕਿਉਂ ਮਿਲਿਆ, ਇਹ ਗੁਰੂ ਕੋਲੋਂ ਸੋਝੀ। ਸਾਹਿਬ ਨੇ ਕਿਹਾ ਇੱਥੇ ਆ ਕੇ ਸਾਰੇ ਸੰਭਾਲਿਓ, ਹੋਰ ਸੰਸਾਰ ਦੇ ਧੰਦੇ ਗੱਲਾਂ ਛੱਡ, ਇਹੜ ਤੇਹੜ ਛੱਡ, ਤੂੰ ਸਭ ਕੁੱਝ ਛੱਡ ਕੇ ਕੀ ਕਰ, ਆਪਣੇ ਸਾਹਿਬ ਮਾਲਕ ਨੂੰ ਚੇਤੇ ਕਰ।
ਸਾਹਿਬ ਸਦਾ ਹਜ਼ੂਰ ਹੈ, ਪਰ ਮੈਂ ਕੇ ਛੋੜ ਕੱਟ ਕੈ, ਅੰਤਰ ਜੋਤ ਤਰੇ।
ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੁਆਰੇ ਕਸੋਜੀ ਆਉਣੀ ਹੈ, ਉਹ ਕੀ ਕਿ ਸਾਹਿਬ ਸਦਾ ਹਜ਼ੂਰ ਹੈ, ਰੱਬ ਤੇਰੇ ਹਜ਼ੂਰ ਹੈ, ਤੈਨੂੰ ਵੇਖ ਰਿਹਾ, ਤੂੰ ਤੋਂ ਕੁਛ ਛੁਪਾ ਨਹੀਂ ਸਕਦਾ। ਜਿੱਦਣ ਆਹ ਚੀਜ਼ ਸਾਹਮਣੇ ਆ ਜਾਏ, ਉੱਦਣ ਭਰਮ ਦੇ ਸ਼ੌਰ ਜਾਲ ਕੱਟੇ ਜਾਂਦੇ ਨੇ, ਅੰਦਰ ਉਹਦੀ ਜੋਤ ਦਾ ਅਨੁਭਵ ਹੁੰਦਾ ਹੈ, ਬੰਦਾ ਫਿਰ ਨਿਰਮਲ ਕਰਮ ਕਰਨ ਲੱਗ ਪੈਂਦਾ, ਕਿਉਂ ਮੈਨੂੰ ਕੋਈ ਵੇਖ ਰਿਹਾ। ਪਾਪ ਜਨਮ ਉਦੋਂ ਲੈਂਦਾ ਜਦੋਂ ਪਰਦਾ ਪੈ ਜਾਏ, ਗੁਰੂ ਪਰਦਾ ਚੁੱਕ ਦਿੰਦਾ, ਇੰਨੀ ਗੱਲ ਕਹਿ ਕੇ ਤੈਨੂੰ ਰੱਬ ਗੁਰੂ ਵੇਖ ਰਿਹਾ ਹੈ।
ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਏ,
ਰੱਬ ਦਾ ਨਾਮ ਅੰਮ੍ਰਿਤ ਹੈ, ਸਦਾ ਸੁੱਖ ਦੇਣ ਵਾਲਾ ਅਮਰ ਰਹਿਣ ਵਾਲਾ ਹੈ, ਇਹੀ ਇੱਕ ਦਾਰੂ ਹੈ ਇਹਨਾਂ ਦੁੱਖਾਂ ਦਾ, ਇਹੀਓ ਔਖਦ ਦਵਾਈ ਹੈ ਰੱਬ ਦਾ ਨਾਮ।
ਸਤਿਗੁਰ ਕਾ ਭਾਣਾ ਚਿੱਤ ਰੱਖੋ, ਸੰਜਮ ਸੱਚਾ ਨੇ।
ਭਾਈ ਗੁਰੂ ਦਾ ਭਾਣਾ, ਗੁਰੂ ਦਾ ਦਾ ਹੁਕਮ ਆਪਣੇ ਮਨ ਦੇ ਅੰਦਰ ਚਿੱਤ ਵਿੱਚ ਸਾਂਭ ਕੇ ਰੱਖੋ। ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਕਹਿ ਰਿਹਾ ਸਤਿਗੁਰ ਦੀ ਆਗਿਆ ਸਤ ਸਤ ਕਰ ਮੰਨੀ, ਇਹ ਗੁਰੂ ਦਾ ਭਾਣਾ ਮੰਨਣਾ ਹੈ, ਚਿੱਤ ਵਿੱਚ ਰੱਖਣਾ। ਸੰਜਮ ਸੱਚਾ ਨੀਹੋ ਭਾਵ ਸੱਚੇ ਵਾਹਿਗੁਰੂ ਦੇ ਨਾਮ ਨਾਲ ਗੁਰੂ ਦੇ ਦੱਸੇ ਮਾਰਗ ਸੰਜਮ ਦਾ ਨੀਹੋ ਪਿਆਰ ਕਰੋ।
ਨਾਨਕ ਐਥੈ ਸੁਖੈ ਅੰਦਰ ਰੱਖੋ ਸੀ, ਅੱਗੇ ਹਰ ਸਿਉ ਕੇਲ ਕਰੇ।
ਸਿੱਖ ਇਸ ਮਾਰਗ ਤੇ ਤੁਰਦਾ, ਗੁਰੂ ਦਾ ਉਪਦੇਸ਼ ਯਾਦ ਰੱਖਦਾ, ਸੰਜਮ ਨਿਉ ਵਾਹਿਗੁਰੂ ਦੇ ਨਾਮ ਨਾਲ ਜੁੜਦਾ, ਉਹਨੂੰ ਇੱਥੇ ਸੁੱਖ। ਤੇ ਅੱਗੇ ਮਹਾਰਾਜ ਨੇ ਬਚਨ ਕਹੇ ਭਾਈ, ਉਹਨੂੰ ਅੱਗੇ ਵੀ ਦਰਬਾਰ ਦੇ ਅੰਦਰ ਕੇਵਲ ਭਾਵ ਖੁਸ਼ੀਆਂ ਮਿਲਦੀਆਂ ਹਨ, ਉਹ ਦੁੱਖਾਂ ਨਰਕਾਂ ਵਿੱਚ ਨਹੀਂ ਪੈਂਦੇ, ਉਹ ਜਨਮ ਮਰਨ ਦੇ ਜਾਲ ਤੋਂ ਸਦਾ ਲਈ ਛੁੱਟ ਜਾਂਦੇ ਹਨ।
ਆਪੇ ਭਾਰ ਅਠਾਰਾਂ ਬਣਸ ਪਤ ਆਪੇ ਹੀ ਫਲ ਲਾਏ।
ਸਤਿਗੁਰੂ ਅੱਗੇ ਪੌੜੀ ਬਖਸ਼ਿਸ਼ ਕਰਦੇ ਭਾਈ, ਫਿਰ ਉਹਦਾ ਹਿਰਦਾ ਸੋਚ ਵਿਚਾਰ ਵਿਸ਼ਾਲ ਹੋ ਜਾਂਦੀ, ਉਹਨੂੰ ਪਤਾ ਲੱਗਦਾ ਸਾਰੀ ਬਨਸਪਤੀ ਅਠਾਰਾਂ ਭਾਰ ਸਭ ਫਲ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਇਹ ਕੁਦਰਤ ਕਰਕੇ ਵਸਿਆ ਸੋਏ ਉਸੇ ਨਾਲ।
ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਏ।
ਸਾਰੀ ਸ੍ਰਿਸ਼ਟੀ ਨੂੰ ਉਹਨੇ ਆਪ ਸਿੰਜਿਆ ਹੈ, ਆਪ ਬਣਾਇਆ ਹੈ, ਆਪ ਹੀ ਸਭ ਕੁਝ ਬਖਸ਼ਿਸ਼ ਕਰ ਰਹੇ ਹਨ।
ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ।
ਕਰਤਾ ਪੁਰਖ ਆਪ ਹੀ ਦੇਣ ਵਾਲਾ ਹੈ, ਆਪ ਹੀ ਭੁਗਤਾ ਹੈ, ਫਿਰ ਕਿਸੇ ਉੱਤੇ ਨਿੰਦਿਆ ਚੁਗਲੀ ਈਰਖਾ ਸਭ ਜਹਾਲ ਤੋਂ ਮੰਦਾ ਨਿਕਲ ਜਾਂਦਾ ਹੈ। ਉਹਨੂੰ ਇੱਕੋ ਗੱਲ ਸਮਝ ਪੈਂਦੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਉਹ ਦੂਜਿਆਂ ਦੀ ਨਿੰਦਿਆ ਵਿੱਚ ਵਕਤ ਜਾਇਆ ਨਹੀਂ ਕਰਦਾ।
ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ।
ਆਪ ਹੀ ਉਹ ਮਾਲਕ ਵਾਹਿਗੁਰੂ ਰੱਖਣ ਵਾਲਾ ਹੈ, ਆਪ ਹੀ ਸਭ ਦੀ ਸੰਭਾਲ ਕਰਦਾ ਹੈ, ਸਭ ਵਿੱਚੋਂ ਆਪ ਸਮਾਇਆ ਹੋਇਆ ਹੈ।
ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ।
ਭਾਈ ਇਹ ਵਡਿਆਈ ਉਸ ਕਰਤੇ ਪੁਰਖ ਦੀ ਹੈ ਜਿਸ ਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ। ਉਸਨੇ ਸਭ ਕੁਝ ਸਿਰਜਿਆ ਹੈ ਪਰ ਉਸਨੂੰ ਤਮਾ ਨਹੀਂ ਪਈ ਮਾਤਰ ਵੀ। ਉਹਦੇ ਨਾਲ ਜੁੜਨ ਵਾਲਿਆਂ ਦੀ ਤਮਾ ਮੁੱਕ ਜਾਂਦੀ ਹੈ, ਰੱਬ ਦੇ ਸ਼ੁਕਰ ਵਿੱਚ ਜੁੜ ਜਾਂਦੇ ਹਨ, ਜੀਵਨ ਜਨਮ ਸਫਲ ਹੋ ਜਾਂਦਾ ਹੈ, ਸੰਸਾਰ ਦੀ ਚਿੰਤਾ ਜਾਲ ਤੋਂ ਮੁਕਤ ਹੋ ਜਾਂਦੇ ਹਨ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਆਪਾਂ ਸਾਰਿਆਂ ਉੱਤੇ ਸ਼ਬਦ ਦਾ ਭਾਵ ਹਿਰਦੇ ਵਿੱਚ ਵਸੇ। ਸਮੂਹ ਸੰਗਤਾਂ ਨੂੰ ਸਤਿਗੁਰ ਦੀ ਮਹਾਨ ਪੁਰਬ ਦੀਆਂ ਲੱਖ ਲੱਖ ਵਧਾਈਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਸਮੂਹ ਪ੍ਰਬੰਧ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ। ਕੋਟਾਨਕੋਟ ਸ਼ਿਕਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਭੁੱਲਣਾ ਚੁੱਕਾ ਦੀ ਖਿਮਾ ਬਖਸ਼ਣੀ ਦੀ ਆਖਰੀ ਪੰਕਤੀ ਨੂੰ ਪਾਠ ਸਰਵਨ ਕਰੋ ਜੀ।
ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ। ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨਾ ਤਿਲ ਨਾ ਤਮਾ।